खत्री शब्दं सूर शब्दं सूद्र शब्दं
साहिब
प्राकृतः।
सतगुरु सच्चे पातशाह फरमाउंदे ने खत्री दा धर्म की है। खत्री दा अर्थ है शस्त्रधारी। खत्री शब्दन शस्त्रधारी दा धर्म की है। सूरमे दा धर्म की है। सूर शब्दन सूर वीरता दा उपदेश देना, बहादुरी दा। जब आप की औद निदान बने अति ही रण में तब जूझ मरो। ये सूरमिया की गल है। सूर वीरां दा खत्रिया दा धर्म है सूर वीरता दा उपदेश देना। शूद्र शब्द प्राकृत है। जेडे शूद्र लोग ने सब तो नीवे ने उन्हां दा धर्म की है प्राकृत है। पराई किरत करनी, पराई सेवा करनी, दूसरिया की सेवा करके जीवन का निर्वाह करना। ते अंतर्गत ही महापुरु कहिंदे वैश दा धर्म की है। शूद्र ते पराई किरत करदा है, दूजे दा कम करदा है। ते जिहड़ा वैश हुंदा है किरता है, वह अपनी किरत करके अपने हथी मेहनत करके अपने जीवन का निर्वाह करता है।
सर्व शब्दं एक शब्दं जे को जाने पेओ।
साहिब सतगुरु सच्चे पातशाह फरमाउंदे ने सर्व शब्दं सारिआं दा सांझा धर्म की है। हुण सांझे धर्म की गल आ रही है। सारिआं दा सांझा धर्म यह है एक शब्दं भी एक अकाल पुरख वाहिगुरु का नाम जपना। गुरु वाले होके वाहिगुरु गुरमंत्र है जप होमै कोई। ये सब दा सांझा धर्म है एक वाहिगुरु का नाम जपना। जे को जाना प्यो जे कोई इस भेत नूं जान लवे भी सब तो उच्चा धर्म ते सारी मनुखता का सांझा धर्म ते नाम जपना है जिहड़ा इस भेत नूं जान लवे।
नानक ताका दास है सोई निरंजन देओ।
तां गुरु अंगद देव महाराज सच्चे पातशाह फरमाउंदे ने भाई मैं उसका दास हां, मैं उसका गुलाम हां, मैं उसका सेवक हां। सोई निरंजन देओ। ओ उस निरंजन शुद्ध स्वरूप ते देओ। प्रकाश रूप वाहिगुरु परमेश्वर का स्वरूप है।
महला दूजा एक कृष्णं सर्व देवा देव देवाता आत्मा।
लो हुण धन गुरु अंगद देव महाराज सच्चे पातशाह दूसरे श्लोक विच आत्मा ते परमात्मा दी एकता दा ज्ञान दृढ़ करवाउंदे हन। एक कृष्ण सर्व देवा, इत्थे कृष्ण दा अर्थ है परमेश्वर। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਦੇਵਾ, ਉਹ ਸਾਰੇ ਦੇਵਤਿਆਂ ਦਾ ਪੂਜਨੀਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਦੇਵਤਿਆਂ ਦਾ ਦੇਵ ਪੂਜਨੀਕ ਹੈ। ਦੇਵ ਦੇਵਾ ਤੇ ਸਾਰੇ ਦੇਵਤਿਆਂ ਦਾ ਦੇਵਾ ਪ੍ਰਕਾਸ਼ਕ ਵੀ ਹੈ ਤੇ ਨਾਲ ਹੀ ਦੇਵ ਦੇਵਾ ਤਾਂ ਆਤਮਾ। ਉਹ ਵਾਹਿਗੁਰੂ ਜਿੱਥੇ ਦੇਵਤਿਆਂ ਦਾ ਪੂਜਨੀਕ ਹੈ ਤੇ ਨਾਲ ਦੇਵਤਿਆਂ ਦਾ ਪ੍ਰਕਾਸ਼ਕ ਵੀ ਹੈ, ਉੱਥੇ ਸਾਰੇ ਦੇਵਤਿਆਂ ਦਾ ਆਤਮਾ ਵੀ ਉਹੀ ਹੈ। ਆ ਜਿੰਨੇ ਵੀ ਦੇਵੀ ਦੇਵਤੇ ਨੇ ਉਹਨਾਂ ਸਾਰਿਆਂ ਦੀ ਆਤਮਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ।
ਆਤਮਾ ਬਾਸ ਦੇਵਸ ਜੇ ਕੋ ਜਾਣੈ ਭੇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਤਮਾ ਬਾਸ ਦੇਵਸ। ਬਾਸ ਦੇਵਸ ਦਾ ਅਰਥ ਹੈ ਵੀ ਇਹ ਆਤਮਾ ਉਸ ਪਰਮਾਤਮਾ ਦਾ ਸਰੂਪ ਹੈ। ਜੇ ਕੋ ਜਾਣੈ ਭੇਓ, ਜੇ ਕੋਈ ਇਸ ਭੇਤ ਨੂੰ ਜਾਣ ਲਵੇ ਵੀ ਉਹ ਪਰਮਾਤਮਾ ਸਭ ਦੀ ਆਤਮਾ ਹੈ ਤੇ ਆਤਮਾ ਪਰਮਾਤਮਾ ਦਾ ਰੂਪ ਹੈ। ਆਤਮਾ ਬਾਸ ਦੇਵਸ, ਬਾਸ ਦੇ ਪਰਮੇਸ਼ਰ ਦਾ ਨਾਮ ਹੈ ਵੀ ਉਹ ਪਰਮੇਸ਼ਰ ਸਭ ਦੀ ਆਤਮਾ ਰੂਪ ਹੈ ਤੇ ਆਤਮਾ ਪਰਮਾਤਮਾ ਦਾ ਰੂਪ ਹੈ। ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਜੇ ਕੋ ਜਾਣੈ ਪਿਓ, ਜੇ ਕੋਈ ਇਸ ਗੱਲ ਦਾ ਭੇਤ ਜਾਣ ਲਵੇ।
ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ।
ਸਾਹਿਬ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਉਸਦਾ ਦਾਸ ਹਾਂ, ਸੋਈ ਨਿਰੰਜਨ ਦਿਓ। ਤੇ ਉਹ ਭਾਈ ਉਸ ਨਿਰੰਜਨ ਸ਼ੁੱਧ ਸਰੂਪ ਤੇ ਦਿਓ। ਪ੍ਰਕਾਸ਼ ਰੂਪ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ।
ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨਾ ਹੋਏ।
ਲੋ ਹੁਣ ਅੱਗੇ ਫੇਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਦਾ ਸੰਬੰਧ ਮਨ ਦੇ ਨਾਲ ਹੈ ਤੇ ਮਨ ਦਾ ਸੰਬੰਧ ਗਿਆਨ ਦੇ ਨਾਲ ਹੈ। ਇਹ ਕਿਸ ਤਰ੍ਹਾਂ ਹੈ? ਪਾਣੀ ਤੇ ਘੜੇ ਦੀ ਸਤਿਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ ਹੈ। ਕੁੰਭੇ ਬੱਧਾ ਜਲ ਰਹੇ, ਕੁੰਭੇ ਦਾ ਅਰਥ ਹੈ ਘੜਾ, ਘੜੇ ਦਾ ਬੱਧਾ ਬੰਨਿਆ ਹੋਇਆ ਜਲ ਰਹੇ ਤੇ ਪਾਣੀ ਉਹਦੇ ਵਿੱਚ ਟਿਕਿਆ ਰਹਿੰਦਾ। ਘੜੇ ਦਾ ਬੰਨਿਆ ਪਾਣੀ ਘੜੇ ਦੇ ਵਿੱਚ ਟਿਕਿਆ ਰਹਿੰਦਾ ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਕੁੰਭ ਘੜਾ ਵੀ ਨਹੀਂ ਹੋ ਸਕਦਾ। ਭਾਵ ਘੜੇ ਦਾ ਬੱਧਾ ਪਾਣੀ ਰਹਿੰਦਾ ਹੈ ਤੇ ਪਾਣੀ ਤੋਂ ਬਿਨਾਂ ਘੜਾ ਵੀ ਨਹੀਂ ਬਣ ਸਕਦਾ।
ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ।
ਹੁਣ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਗਿਆਨ ਦਾ ਬੱਧਿਆ, ਗਿਆਨ ਦਾ ਬੱਝਿਆ ਹੋਇਆ ਹੀ ਸਾਡਾ ਮਨ ਟਿਕਿਆ ਰਹਿੰਦਾ ਹੈ। ਭਾਵ ਜਦੋਂ ਸਾਡੇ ਮਨ ਨੂੰ ਸ਼ੁੱਧ ਗਿਆਨ, ਅਮਲੀ ਗਿਆਨ, ਅਨੁਭਵੀ ਗਿਆਨ, ਆਤਮਾ ਤੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ, ਉਸ ਗਿਆਨ ਦਾ ਬੱਝਿਆ ਇਹ ਮਨ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ। ਪਰ ਗੁਰਬਿਨ ਗਿਆਨ ਨਾ ਹੋਏ, ਉਹ ਗਿਆਨ ਭਾਈ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ। ਕੁਛ ਵਿਦਵਾਨਾਂ ਨੇ ਗੁਰ ਦਾ ਅਰਥ ਮਨ ਵੀ ਕੀਤਾ ਵੀ ਜਿਵੇਂ ਘੜੇ ਦਾ ਬੱਝਿਆ ਪਾਣੀ ਘੜੇ ਵਿੱਚ ਟਿਕਿਆ ਰਹਿੰਦਾ ਹੈ ਤੇ ਪਾਣੀ ਤੋਂ ਬਿਨਾਂ ਘੜਾ ਵੀ ਨਹੀਂ ਬਣ ਸਕਦਾ, ਇਸੇ ਤਰ੍ਹਾਂ ਗਿਆਨ ਦਾ ਬੱਝਿਆ ਮਨ ਟਿਕਿਆ ਰਹਿੰਦਾ ਹੈ ਤੇ ਮਨ ਤੋਂ ਬਿਨਾਂ ਗਿਆਨ ਵੀ ਨਹੀਂ ਹੋਰ ਚੀਜ਼ ਨੂੰ ਹੋ ਸਕਦਾ। ਇਸ ਲਈ ਗੁਰੂ ਤੋਂ ਬਿਨਾਂ, ਮਨ ਤੋਂ ਬਿਨਾਂ ਗਿਆਨ ਵੀ ਨਹੀਂ ਹੋ ਸਕਦਾ। ਪਰ ਕੁਛ ਵਿਦਵਾਨਾਂ ਨੇ ਕਿਹਾ ਵੀ ਗੁਰ ਦਾ ਅਰਥ ਕਿਧਰੇ ਮਨ ਹੋਰ ਥਾਂ ਤੇ ਆਇਆ ਨਹੀਂ, ਇਸ ਲਈ ਵੀ ਗਿਆਨ ਦਾ ਬੱਝਿਆ ਮਨ ਟਿਕਿਆ ਰਹਿੰਦਾ ਹੈ, ਗੁਰਬਿਨ ਗਿਆਨ ਨਾ ਹੋਏ, ਪਰ ਉਹ ਜਿਹੜਾ ਗਿਆਨ ਹੈ ਨਾ, ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ।
ਪੌੜੀ ਪੜਿਆ ਹੋਵੇ ਗੁਨਹੰਗਾਰ ਤਾਂ ਓਮੀ ਸਾਧ ਨਾ ਮਾਰੀਐ।
ਪੌੜੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਬਹੁਤ ਸੁੰਦਰ ਸਿੱਖਿਆ ਬਖਸ਼ਿਸ਼ ਕਰਦੇ ਹਨ। ਦੁਨੀਆਂ ਵਿੱਚ ਇੱਕ ਪਾਸੇ ਪੜ੍ਹੇ ਲਿਖੇ ਲੋਕ ਨੇ ਤੇ ਦੂਜੇ ਪਾਸੇ ਕੁਛ ਅਨਪੜ੍ਹ ਲੋਕ ਵੀ ਨੇ। ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਲਤੀਆਂ ਤੇ ਗੁਨਾਹ ਕਰਦੇ ਨੇ ਤੇ ਅਨਪੜ੍ਹ ਬੰਦੇ ਵੀ ਕਰਦੇ ਨੇ, ਪਰ ਜਿਹੜੇ ਪੜ੍ਹੇ ਲਿਖੇ ਨੇ ਉਹ ਆਪਣੇ ਆਪ ਨੂੰ ਸਿਆਣੇ ਵੀ ਮੰਨਦੇ ਨੇ, ਪਰ ਉਹਨਾਂ ਦੀ ਹਾਲਤ ਇਹ ਹੈ ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪੁਰੈ। ਜੇ ਕੋਈ ਪੜ੍ਹਿਆ ਲਿਖਿਆ ਮਨੁੱਖ ਗੁਨਾਹ ਕਰਦਾ ਹੈ, ਹੱਥ ਵਿੱਚ ਦੀਵਾ ਲੈ ਕੇ ਫੇਰ ਖੂਹੇ ਡਿੱਗਦਾ ਹੈ, ਸਾਰਾ ਕੁਛ ਸਮਝਦਾ ਹੋਇਆ ਫੇਰ ਵੀ ਗੁਨਾਹ ਕਰੀ ਜਾਂਦਾ ਹੈ, ਤੇ ਸਤਿਗੁਰੂ ਕਹਿੰਦੇ ਉਹਨੂੰ ਆਪਣੇ ਕੀਤੇ ਦਾ ਫਲ ਜ਼ਰੂਰ ਭੋਗਣਾ ਪਵੇਗਾ। ਪੜ੍ਹਿਆ ਹੋਵੇ ਗੁਨਾਹਗਾਰ, ਜੇ ਕੋਈ ਪੜ੍ਹਿਆ ਹੋਇਆ ਮਨੁੱਖ ਗੁਨਾਹਗਾਰ ਹੋਵੇਗਾ, ਕਸੂਰਵਾਰ ਹੋਵੇਗਾ, ਤਾਂ ਓਮੀ ਸਾਧ ਨਾ ਮਾਰੀਏ, ਤਾਂ ਉਹਦੀ ਥਾਂ ਤੇ ਓਮੀ ਦਾ ਅਰਥ ਹੈ ਕੋਈ ਅਨਪੜ੍ਹ ਸਾਧ, ਕੋਈ ਸਿੱਧਾ ਸਾਧਾ, ਕੋਈ ਸਾਧ ਬੰਦਾ ਪਕੜ ਕੇ ਉਸਨੂੰ ਨਹੀਂ ਮਾਰਿਆ ਜਾਵੇਗਾ, ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਜੇ ਕੋਈ ਪੜ੍ਹਿਆ ਲਿਖਿਆ ਗੁਨਾਹ ਕਰੇਗਾ ਉਹਦਾ ਫਲ ਉਹਨੂੰ ਖੁਦ ਭੋਗਣਾ ਪਵੇਗਾ। ਜੇ ਕੋਈ ਪੜ੍ਹਿਆ ਲਿਖਿਆ ਇਹ ਸਮਝੇ ਬਈ ਮੈਂ ਤੇ ਆਪਣੀ ਚਤੁਰਾਈ ਨਾਲ ਬਚ ਜਾਵਾਂਗਾ, ਨਹੀਂ, ਸਤਿਗੁਰੂ ਕਹਿੰਦੇ ਨੇ ਜਿਹੜਾ ਵੀ ਗੁਨਾਹ ਕਰੇ, ਜੇ ਪੜ੍ਹਿਆ ਗੁਨਾਹ ਕਰੇਗਾ ਉਹਨੂੰ ਉਹਦੀ ਸਜ਼ਾ ਮਿਲੇਗੀ, ਜੇ ਕੋਈ ਅਨਪੜ੍ਹ ਕਰੇਗਾ ਉਹਦੀ ਸਜ਼ਾ ਉਹਨੂੰ ਮਿਲਦੀ ਹੈ। ਇਸੇ ਲਈ ਜੇ ਕੋਈ ਪੜ੍ਹਿਆ ਹੋਇਆ ਗੁਨਾਹਗਾਰ ਹੋਵੇ ਉਹਦੀ ਥਾਂ ਤੇ ਕਿਸੇ ਅਨਪੜ੍ਹ ਸਾਧ ਨੂੰ ਪਕੜ ਕੇ ਬਿਲਕੁਲ ਨਹੀਂ ਮਾਰਿਆ ਜਾਵੇਗਾ।
ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਜਿਹਾ ਘਾਲੇ ਘਾਲਣਾ, ਜਿਹੋ ਜੀ ਘਾਲਣਾ ਨੂੰ ਘਾਲਦਾ ਹੈ, ਜਿਹੋ ਜੇ ਕੰਮ ਕਰਦਾ ਹੈ ਤੇ ਵੇਹੋ ਨਾਉ ਪਚਾਰੀਐ, ਤੇ ਵੇਹੋ ਦਾ ਅਰਥ ਹੈ ਵੀ ਉਹੋ ਜੇ ਨਾਮ ਦੇ ਨਾਲ ਹੀ ਪਚਾਰੀਆ ਪ੍ਰਚਾਰਿਆ ਜਾਂਦਾ, ਉਹੋ ਜੇ ਨਾਮ ਦੇ ਨਾਲ ਹੀ ਉਹ ਮਸ਼ਹੂਰ ਹੁੰਦਾ ਹੈ।
ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੀ ਕਲਾ ਨਾ ਖੇਡੀਐ, ਵੀ ਇਹੋ ਜਿਹੀ ਕਲਾ ਦਾ ਅਰਥ ਹੈ ਖੇਡ, ਇਹੋ ਜਿਹੀ ਬਾਜੀ ਇਹੋ ਜਿਹੀ ਖੇਡ ਕਦੇ ਵੀ ਨਹੀਂ ਖੇਡਣੀ ਚਾਹੀਦੀ, ਜਿਤ ਦਰਗਹਿ ਗਿਆ ਹਾਰੀਐ, ਜਿਸ ਕਰਕੇ ਦਰਗਾਹ ਦੇ ਵਿੱਚ ਸਾਨੂੰ ਹਾਰ ਕੇ ਜਾਣਾ ਪਵੇ। ਜਾਂ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਜੇ ਦਰਗਹਿ ਗਿਆ ਹਾਰੀਐ, ਜਿਸ ਕਰਕੇ ਦਰਗਾਹ ਦੇ ਵਿੱਚ ਗਿਆ ਹਾਰ ਜਾਈਏ, ਇਹੋ ਜਿਹੀ ਸਾਨੂੰ ਪਾਈਏ ਪਾਪਾਂ ਦੀ ਗੁਨਾਹਾਂ ਦੀ ਖੇਡ ਨਹੀਂ ਖੇਡਣੀ ਚਾਹੀਦੀ।
ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਪੜਿਆ ਅਤੇ ਉਮੀਆਂ, ਇੱਕ ਪਾਸੇ ਪੜਿਆ ਹੋਇਆ ਮਨੁੱਖ ਹੈ ਉਹਦੇ ਮੁਕਾਬਲੇ ਤੇ ਦੂਸਰੇ ਪਾਸੇ ਉਮੀਆਂ ਅਨਪੜ੍ਹ ਮਨੁੱਖ ਹੈ। ਵਿਚਾਰ ਅੱਗੇ ਵਿਚਾਰੀਐ, ਜਿਹੜਾ ਪੜਿਆ ਹੋਇਆ ਹੈ ਤੇ ਉਮੀਆਂ ਅਨਪੜ੍ਹ ਹੈ, ਉਹਨਾਂ ਦੇ ਕਰਮਾਂ ਦੀ ਵਿਚਾਰ ਹੀ ਅੱਗੇ ਜਾ ਕੇ ਵਿਚਾਰੀ ਜਾਂਦੀ ਹੈ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ, ਜੇ ਕੋਈ ਪੜਿਆ ਹੋਇਆ ਪਾਪ ਕਰਦਾ ਹੈ ਉਹਦੀ ਸਜ਼ਾ ਉਹਨੂੰ ਭੋਗਣੀ ਪੈਂਦੀ ਹੈ। ਜੇ ਕੋਈ ਅਨਪੜ੍ਹ ਆਦਮੀ ਕੋਈ ਮਾੜਾ ਕੰਮ ਕਰਦਾ ਹੈ, ਕੋਈ ਪਾਪ ਕਰਮ ਕਰਦਾ ਹੈ, ਉਹਨੂੰ ਉਹਦੀ ਸਜ਼ਾ ਭੋਗਣੀ ਪੈਂਦੀ ਹੈ, ਚਾਹੇ ਕੋਈ ਪੜਿਆ ਹੋਇਆ ਹੈ ਤੇ ਚਾਹੇ ਕੋਈ ਉਮੀਆਂ ਅਨਪੜ੍ਹ ਸਾਧ ਹੈ। ਉਹਨਾਂ ਦੇ ਕਰਮਾਂ ਦੀ ਕਰਨੀ ਦੀ ਵਿਚਾਰੀ ਅੱਗੇ ਜਾ ਕੇ ਵਿਚਾਰੀ ਜਾਂਦੀ ਹੈ।
ਮੋਹੇ ਚੱਲੈ ਸੋ ਅੱਗੇ ਮਾਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੋਹੇ ਚੱਲੈ ਸੋ ਅੱਗੇ ਮਾਰੀਐ। ਗੁਰਮੁਖੋ, ਜਿਹੜੇ ਲੋਕ ਇੱਥੇ ਮੋਹੇ ਚੱਲੈ, ਦੂਜਿਆਂ ਨੂੰ ਮੋਹੇ ਦਾ ਅਰਥ ਹੈ ਲੁੱਟ ਕੇ ਅੱਗੇ ਪਰਲੋਕ ਨੂੰ ਜਾਂਦੇ ਨੇ, ਭਾਵ ਇੱਥੇ ਠੱਗੀਆਂ ਠੋਰੀਆਂ ਕਰਕੇ ਲੋਕਾਂ ਦੇ ਕੋਲੋਂ ਮਾਇਆ ਤੇ ਪਦਾਰਥ ਠੱਗ ਲੈਂਦੇ ਨੇ, ਕਿਉਂਕਿ ਜਿਹੜੇ ਬਹੁਤੇ ਪੜ੍ਹੇ ਲਿਖੇ ਚੁਸਤ ਚਲਾਕ ਹੁੰਦੇ ਨੇ ਉਹ ਆਪਣੀ ਚਤਰਾਈ ਦੇ ਨਾਲ ਮੋਹੇ ਚੱਲੈ ਉਹ ਕਿਸੇ ਨੂੰ ਲੁੱਟ ਲੈਂਦੇ ਨੇ। ਜਿਹੜੇ ਇੱਥੇ ਪਾਈ ਕਿਸੇ ਨੂੰ ਲੁੱਟ ਕੇ ਅੱਗੇ ਪਰਲੋਕ ਨੂੰ ਜਾਂਦੇ ਨੇ, ਕੋਈ ਠੱਗੀਆਂ ਠੋਰੀਆਂ ਕਰਕੇ ਅੱਗੇ ਜਾਂਦੇ ਨੇ, ਅੱਗੇ ਮਾਰੀਐ ਭਾਈ, ਫਿਰ ਅੱਗੇ ਜਾਣ ਤੋਂ ਉਹਨਾਂ ਨੂੰ ਮਾਰ ਪੈਂਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹ ਲੋਕਾਂ ਦਾ ਭੁਲੇਖਾ ਦੂਰ ਕੀਤਾ ਹੈ। ਜੇ ਕੋਈ ਪੜ੍ਹਿਆ ਲਿਖਿਆ ਮਨੁੱਖ ਇਹ ਸੋਚੇ ਵੀ ਮੈਂ ਤੇ ਪੜ੍ਹਿਆ ਲਿਖਿਆ ਹਾਂ, ਮੈਂ ਚਾਹੇ ਜੋ ਮਰਜ਼ੀ ਕਰ ਲਵਾਂ, ਮੈਂ ਤੇ ਆਪਣੀ ਚਤਰਾਈ ਨਾਲ ਬਚ ਜਾਵਾਂਗਾ, ਸਤਿਗੁਰੂ ਕਹਿੰਦੇ ਕਦੀ ਨਹੀਂ ਹੋ ਸਕਦਾ। ਜਿਹੜਾ ਕੋਈ ਮਨੁੱਖ ਪੜ੍ਹਿਆ ਲਿਖਿਆ ਲੋਕਾਂ ਦੇ ਨਾਲ ਠੱਗੀਆਂ ਮਾਰੇਗਾ, ਮੋਹੇ ਚੱਲੇ ਕਿਸੇ ਨੂੰ ਲੁੱਟ ਕੇ ਲਿਜਾਵੇਗਾ ਤੇ ਉਹਨੂੰ ਅੱਗੇ ਜਾ ਕੇ ਮਾਰ ਪੈਣੀ ਪੈਣੀ ਹੈ। ਤੇ ਜਾਂ ਦੂਸਰਾ ਅਰਥ ਮੋਹੇ ਚੱਲੇ, ਜਿਹੜਾ ਮੂੰਹ ਦੇ ਪਿੱਛੇ ਚੱਲਦਾ, ਕਈ ਲੋਕ ਆਪ ਖੁਦਰੇ ਵੀ ਨੇ ਨਾ, ਕਹਿੰਦੇ ਨੇ ਜਿੱਧਰ ਸਾਡਾ ਮੂੰਹ ਅਸ ਤੇ ਉਸੇ ਪਾਸੇ ਚੱਲਣਾ। ਇਸੇ ਲਈ ਜਿਹੜੇ ਮੋਹੇ ਚੱਲੇ, ਜਿਹੜੇ ਮੂੰਹ ਦੇ ਪਿੱਛੇ ਚੱਲਦੇ ਨੇ, ਜਿੱਧਰ ਨੂੰ ਮੂੰਹ ਹੁੰਦਾ ਉਸ ਪਾਸੇ ਵੱਲ ਨੂੰ ਤੁਰਦੇ ਨੇ, ਭਾਵ ਆਪਣੀ ਮਰਜ਼ੀ ਕਰਦੇ ਹਨ, ਅੱਗੇ ਮਾਰੀਐ ਬਈ ਉਹਨਾਂ ਨੂੰ ਅੱਗੇ ਪ੍ਰਲੋਕ ਦੇ ਵਿੱਚ ਮਾਰਿਆ ਜਾਂਦਾ ਹੈ।
ਸਲੋਕ ਮਹੱਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ।
ਲਓ ਹੁਣ ਅੱਗੇ 13ਵਾਂ ਸਲੋਕ ਆਰੰਭ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਬੜੀ ਗੰਭੀਰ ਤੇ ਬੜੀ ਉਥੋਂ ਵਿਚਾਰ ਸਰਵਣ ਕਰਾਉਣ ਲੱਗੇ ਹਨ। ਨਾਨਕ ਮੇਰ ਸਰੀਰ ਕਾ, ਹਜ਼ੂਰ ਕਹਿੰਦੇ ਨੇ ਵੀ ਜਿੰਨੇ ਵੀ ਸਰੀਰ ਨੇ, 84 ਲੱਖ ਜੂਨਾਂ ਨੇ, ਉਹਨਾਂ ਦੇ ਵੱਖੋ ਵੱਖਰੇ ਸਰੀਰ ਨੇ, ਪਰ ਹਜ਼ੂਰ ਕਹਿੰਦੇ ਨੇ ਜੋ ਮਨੁੱਖ ਹੈ ਇਹ ਮੇਰ ਦਾ ਅਰਥ ਇਹ ਮੇਰੂ ਮਣਕਾ ਹੈ। ਜਿਹੜਾ ਮਨੁੱਖ ਦਾ ਸਰੀਰ ਹੈ ਨਾ, ਇਹ ਸਭ ਤੋਂ ਉੱਤਮ ਹੈ। ਲਖ ਚੌਰਾਸੀ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਭਾਈ ਗੁਰਦਾਸ ਜੀ ਵੀ ਲਿਖਦੇ ਹਨ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਹਜ਼ੂਰ ਇੱਥੇ ਲਿਖਦੇ ਨੇ ਨਾਨਕ ਮੇਰ ਸਰੀਰ ਕਾ, ਵੀ ਸਾਰੇ ਸਰੀਰਾਂ ਦਾ ਮੇਰੂ ਮਣਕਾ ਇਹ ਮਨੁੱਖੀ ਸਰੀਰ ਹੈ। ਇੱਕ ਰਥ ਇੱਕ ਰਥ ਵਾਹੋ, ਵੀ ਵੇਖ ਲਓ ਇਸ ਸੰਸਾਰ ਦੇ ਵਿੱਚ ਇੱਕ ਰਥ ਹੈ ਤੇ ਦੂਸਰਾ ਰਥਵਾਹੋ ਰਥਵਾਹੀ ਹੈ, ਰਥ ਨੂੰ ਚਲਾਉਣ ਵਾਲਾ ਹੈ, ਰਥਵਾਨ। ਰਥ ਤੋਂ ਮੁਰਾਦ ਹੈ ਵੀ ਇਹ ਸਰੀਰ ਰਥ ਹੈ ਇੱਕ, ਤੇ ਇਹਨੂੰ ਚਲਾਉਣ ਵਾਲਾ ਰਥਵਾਹੀ ਸਾਡਾ ਮਨ ਹੈ, ਤੇ ਇਸ ਦਾ ਮਾਲਕ ਹੈ ਆਤਮਾ। ਆਤਮਾ ਨੂੰ ਰਥੀ ਆਖਿਆ ਹੈ। ਤਨ ਰਥ ਮਨ ਰਥਵਾਹੀ ਜਾਣੋ, ਸਰੀਰ ਰਥ ਹੈ ਤੇ ਮਨ ਰਥਵਾਹੀ ਹੈ ਤੇ ਆਤਮਾ ਇਸ ਰਥ ਦਾ ਮਾਲਕ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖੀ ਸਰੀਰ ਹੈ ਇਹ ਮਾਨੋ ਇੱਕ ਮਾਲਾ ਦਾ ਮੇਰੂ ਮਣਕ ਹੈ, ਸਾਰੀਆਂ ਜੂਨਾਂ ਦਾ ਇਹ ਬਾਦਸ਼ਾਹ ਹੈ, ਤੇ ਮਨੁੱਖੀ ਸਰੀਰ ਇੱਕ ਰਥ ਹੈ, ਤੇ ਜਿਹੜਾ ਮਨ ਹੈ ਇਹ ਮਾਨੋ ਇੱਕ ਰਥਵਾਨ ਹੈ ਰਥਵਾਹੀ ਹੈ।
ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝਹਿ ਤਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੁਗਾਂ ਜੁਗਾਂ ਦੇ ਵਿੱਚ ਇਹ ਦੇਖ ਲੋ ਇਸ ਜੀਵ ਨੂੰ ਜੂਨਾਂ ਦੇ ਵਿੱਚ 84 ਦੇ ਵਿੱਚ ਭਰਮਾਇਆ ਜਾਂਦਾ ਹੈ। ਹਰ ਜੁਗ ਜੁਗ ਦੇ ਅੰਦਰ ਜਦੋਂ ਮਨੁੱਖ ਨੂੰ ਜੂਨਾਂ ਦੇ ਚੱਕਰ ਦੇ ਵਿੱਚ ਘੁਮਾਇਆ ਜਾਂਦਾ ਹੈ, ਉਹਦੇ ਵਿੱਚ ਰਥ ਤੇ ਰਥਵਾਹੀ ਨੂੰ ਵਟਾਈਆ ਹੈ, ਬਦਲਿਆ ਜਾਂਦਾ ਹੈ। ਰਥ ਤੇ ਰਥਵਾਹੀ ਬਦਲ ਜਾਂਦੇ ਨੇ, ਪਰ ਜੋ ਆਤਮਾ ਹੈ ਰਥੀ ਉਹ ਇੱਕੋ ਹੀ ਰਹਿੰਦਾ ਹੈ। ਗਿਆਨੀ ਬੁੱਝਾ ਹੈ ਤਾਂ ਇਸ ਗੋਪਤ ਪੇਜ ਨੂੰ ਗਿਆਨਵਾਨ ਲੋਕ ਹੀ ਸਮਝਦੇ ਹਨ।
ਸਤਿਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹੋ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚਾਰੇ ਯੁਗਾਂ ਦਾ ਅੱਗੇ ਨਿਰਣਾ ਕਰਦੇ ਹਨ। ਸਤਿਯੁਗ ਦੇ ਅੰਦਰ ਸੰਤੋਖ ਦਾ ਰਥ ਸੀ, ਭਾਵ ਸਤਿਯੁਗ ਦੇ ਵਿੱਚ ਲੋਕਾਂ ਦੇ ਸਰੀਰ ਵਿੱਚ ਸੰਤੋਖ ਦਾ ਗੁਣ ਪ੍ਰਧਾਨ ਸੀ। ਸਤਿਯੁਗ ਦੇ ਵਿੱਚ ਲੋਕ ਬੜੇ ਸੰਤੋਖੀ ਸਨ, ਸਬਰ ਸ਼ੁਕਰ ਵਾਲੇ ਸਨ, ਧਰਮ ਅੱਗੇ ਰਥਵਾਹੋ। ਤੇ ਜਿਹੜਾ ਧਰਮ ਸੀ, ਧਰਮ ਕੀ ਹੈ? ਬੋਲੀਐ ਸੱਚ ਧਰਮ, ਝੂਠ ਨਹਿ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਸੰਤੋਖ ਸਤਿਯੁਗ ਦੇ ਵਿੱਚ ਸੰਤੋਖ ਦਾ ਰਥ ਸੀ, ਭਾਵ ਸੰਤੋਖ ਦਾ ਗੁਣ ਪ੍ਰਧਾਨ ਸੀ, ਤੇ ਧਰਮ ਭਾਵ ਹੈ ਸੱਚ, ਉਹ ਅੱਗੇ ਰਥਵਾਹੀ ਬਣਿਆ ਹੋਇਆ ਸੀ।
ਤਰਿਤੈ ਰਥ ਜਤੈ ਕਾ ਜੋਰ ਅੱਗੇ ਰਥਵਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤ੍ਰੇਤੇ ਯੁਗ ਦੇ ਅੰਦਰ ਇਹ ਜਤ ਦਾ ਰਥ ਬਣ ਗਿਆ, ਭਾਵ ਤ੍ਰੇਤੇ ਵਿੱਚ ਲੋਕ ਜਤੀ ਸਨ ਵਧੇਰੇ, ਬ੍ਰਹਮਚਰਜ ਰੱਖਦੇ ਸਨ, ਤੇ ਜੋਰ ਅੱਗੇ ਰਥਵਾਹੋ ਉਹਨਾਂ ਵਿੱਚ ਬਲ ਬੜਾ ਸੀ, ਕਿਉਂਕਿ ਜਿਹੜਾ ਆਦਮੀ ਜਤ ਸਤ ਰੱਖਦਾ ਹੈ ਉਹਦੇ ਵਿੱਚ ਸਰੀਰਕ ਬਲ ਵਧੇਰੇ ਪੈਦਾ ਹੁੰਦਾ ਹੈ। ਤ੍ਰੇਤੇ ਵਿੱਚ ਜਤ ਦਾ ਰਥ ਸੀ, ਭਾਵ ਲੋਕ ਜਤੀ ਸਤੀ ਸਨ, ਤੇ ਜਿਹੜਾ ਜੋਰ ਸੀ ਸਰੀਰਕ ਬਲ ਸੀ ਉਹ ਅੱਗੇ ਰਥਵਾਹੀ ਹੋ ਕੇ ਇਸ ਰਥ ਨੂੰ ਚਲਾ ਰਿਹਾ ਸੀ।
ਦੁਆਪੁਰ ਰਥ ਤਪੈ ਕਾ ਸਤ ਅੱਗੇ ਰਥਵਾਹੋ।
ਲੋ ਹਜ਼ੂਰ ਕਹਿੰਦੇ ਨੇ, ਭਾਈ ਦੁਆਪਰ ਦੇ ਵਿੱਚ ਤਪ ਦਾ ਰਥ ਸੀ, ਭਾਵ ਦੁਆਪਰ ਦੇ ਵਿੱਚ ਲੋਕ ਵਧੇਰੇ ਤਪ ਕਰਦੇ ਸਨ। ਸਤ ਅੱਗੇ ਰਥਵਾਹੋ, ਤੇ ਜਿਹੜਾ ਸਤ ਦਾ ਅਰਥ ਹੈ ਦਾਨ, ਜਾਂ ਸਤ ਦਾ ਦੂਜਾ ਅਰਥ ਹੁੰਦਾ ਸਤ ਪ੍ਰਤੱਗੀ ਹੋਣਾ, ਸੱਚ ਬੋਲਣਾ। ਦੁਆਪਰ ਦੇ ਵਿੱਚ ਤਪ ਦਾ ਰਥ ਸੀ, ਭਾਵ ਲੋਕਾਂ ਦੇ ਵਿੱਚ ਤਪ ਪ੍ਰਧਾਨ ਸੀ, ਤੇ ਜਿਹੜਾ ਸਤ ਪ੍ਰਤੱਗੀ ਹੋਣਾ ਅਥਵਾ ਸਤ ਦਾ ਅਰਥ ਹੈ ਦਾਨ ਕਰਨਾ, ਇਹ ਮਾਨੋ ਉਹਦੇ ਅੱਗੇ ਰਥਵਾਹੀ ਜੁੜਿਆ ਹੋਇਆ ਸੀ।
ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਲਯੁਗ ਦੇ ਅੰਦਰ ਅੱਗ ਦਾ ਰਥ ਹੈ, ਭਾਵ ਕਲਯੁਗ ਦੇ ਅੰਦਰ ਸਭ ਦੇ ਅੰਦਰ ਅੱਗ ਭੜਕ ਰਹੀ ਹੈ। ਉਹ ਅੱਗ ਕਿਹੜੀ ਹੈ? ਤ੍ਰਿਸ਼ਨਾ ਦੀ, ਹੰਕਾਰ ਦੀ, ਵਿਕਾਰਾਂ ਦੀ ਅੱਗ ਸਭ ਦੇ ਅੰਦਰ ਬਲ ਰਹੀ ਹੈ। ਕੁੱਜੀ ਪਾਹੇ ਜਲੈ ਸੰਸਾਰਾ ਭਗਤਨਾ ਵਿਆਪੈ ਮਾਇਆ। ਬਾਬਾ ਫਰੀਦ ਜੀ ਨੇ ਵੀ ਲਿਖਿਆ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬਚਨ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਸਾਡੇ ਸਰੀਰ ਵਿੱਚ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ। ਇਸ ਲਈ ਕਲਯੁਗ ਦੇ ਵਿੱਚ ਅੱਗ ਦਾ ਰਥ ਹੈ। ਕਲਯੁਗ ਦੇ ਵਿੱਚ ਈਰਖਾ ਹੰਕਾਰ ਦੀ ਅੱਗ ਸਭ ਦੀ ਅੰਦਰ ਭੜਕ ਰਹੀ ਹੈ। ਕੂੜ ਅੱਗੇ ਰਥਵਾਹੋ ਤੇ ਝੂਠ ਅੱਗੇ ਰਥਵਾਹੀ ਬਣਿਆ ਹੋਇਆ ਹੈ। ਝੂਠ ਇਸ ਰਥ ਨੂੰ ਚਲਾ ਰਿਹਾ ਹੈ।
ਮਹੱਲਾ ਪਹਿਲਾ ਸਾਮ ਕਹੈ ਸਿਤੰਬਰ ਸਵਾਮੀ, ਸੱਚ ਮਹਿ ਆਛੈ ਸਾਚ ਰਹੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਾਰ ਯੁਗ ਦੇ ਰਥ ਤੇ ਰਥਵਾਹੀਆਂ ਦਾ ਜ਼ਿਕਰ ਕੀਤਾ ਹੈ ਤੇ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਚਾਰ ਵੇਦ ਨੇ, ਚਾਰ ਯੁਗਾਂ ਦੇ ਚਾਰ ਵੇਦ ਨੇ, ਹੁਣ ਉਹਨਾਂ ਦੀ ਵਿਚਾਰ ਦਰਸਾਉਣ ਲੱਗੇ ਨੇ। ਸਾਮ ਕਹੇ ਸਿਤੰਬਰ ਸਵਾਮੀ, ਪਹਿਲਾ ਵੇਦ ਸ਼ਾਮ ਵੇਦ ਹੈ ਔਰ ਉਹ ਇਸ ਗੱਲ ਨੂੰ ਆਖ ਰਿਹਾ ਹੈ ਸਿਤੰਬਰ ਸਵਾਮੀ। ਕਹਿੰਦੇ ਨੇ ਜਿਹੜਾ ਅਸਲੀ ਸਵਾਮੀ ਵਾਹਿਗੁਰੂ ਪਰਮੇਸ਼ਰ ਹੈ ਸਿਤੰਬਰ, ਉਹ ਚਿੱਟੇ ਬਸਤਰਾਂ ਵਾਲਾ ਹੈ, ਕਿਉਂਕਿ ਸਤਯੁਗ ਦੇ ਵਿੱਚ ਹੰਸਾ ਅਵਤਾਰ ਨੂੰ ਜਿਸ ਦੇ ਚਿੱਟੇ ਬਸਤਰ ਸਨ ਤੇ ਉਸ ਨੂੰ ਸਭ ਦੁਨੀਆਂ ਦਾ ਮਾਲਕ ਮੰਨਿਆ ਗਿਆ। ਸਾਮ ਕਹੇ ਸਿਤੰਬਰ ਸਵਾਮੀ, ਸ਼ਿਆਮ ਵੇਦ ਇਹ ਕਹਿੰਦਾ ਹੈ ਵੀ ਉਹ ਸਵਾਮੀ ਮਾਲਕ ਵਾਹਿਗੁਰੂ ਚਿੱਟੇ ਬਸਤਰਾਂ ਨੂੰ ਧਾਰਨ ਕਰਨ ਵਾਲਾ ਹੈ, ਸੱਚ ਮੈਂ ਅੱਛ ਹੈ। ਇਸੇ ਲਈ ਲੋਕ ਸੱਚ ਦੇ ਵਿੱਚ ਅੱਛ ਹੈ ਦਾ ਅਰਥ ਹਮੇਸ਼ਾ ਲਈ ਸਥਿਤ ਰਹਿੰਦੇ ਸਨ ਤੇ ਸਾਚ ਰਹੇ ਤੇ ਸੱਚ ਦੇ ਵਿੱਚ ਹਮੇਸ਼ਾ ਲਈ ਜੁੜੇ ਰਹਿੰਦੇ ਸਨ ਤੇ ਸਭ ਕੁਝ ਸੱਚ ਸਮਾਵੈ ਤੇ ਸਤਯੁਗ ਦੇ ਅੰਦਰ ਤੇ ਸਭ ਕੋਈ ਹਰ ਕੋਈ ਸੱਚ ਦੇ ਵਿੱਚ ਹੀ ਸਮਾਵੈ ਲੀਨ ਹੁੰਦਾ ਸੀ। ਇਹਦਾ ਮਤਲਬ ਇਹ ਹੈ ਸਤਯੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ। ਸਤਯੁਗ ਦੇ ਵਿੱਚ ਲੋਕ ਸਾਰੇ ਸੱਚ ਬੋਲਦੇ ਸਨ ਤੇ ਸੱਚ ਦੇ ਨਾਲ ਪਿਆਰ ਕਰਦੇ ਸਨ, ਸੱਚ ਦੇ ਵਿੱਚ ਟਿਕੇ ਰਹਿੰਦੇ ਸਨ ਤੇ ਇਸੇ ਲਈ ਸਭ ਕੁਝ ਸੱਚ ਸਮਾਵੈ। ਸਤਯੁਗ ਦੇ ਵਿੱਚ ਸਾਰੇ ਹੀ ਭਾਈ ਸੱਚ ਦੇ ਵਿੱਚ ਲੀਨ ਹੁੰਦੇ ਸਨ, ਭਾਵ ਵਾਹਿਗੁਰੂ ਦੇ ਵਿੱਚ ਅਭੇਦ ਹੁੰਦੇ ਸਨ।
ਰਗ ਕਹੈ ਰਹਿਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ।
ਲੋਕਰ ਦੂਸਰਾ ਵੇਦ ਹੈ ਰਿਗ। ਰਿਗ ਵੇਦ ਇਹ ਕਹਿੰਦਾ ਹੈ, ਕੀ ਕਹਿੰਦਾ ਹੈ? ਰਿਗ ਕਹੈ ਰਹਿਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ। ਅਨਵੇਂ ਕਰਕੇ ਅਰਥ ਲੱਗੇਗਾ ਵੀ ਇੱਕ ਦਸ਼ਰਥ ਦਾ ਪੁੱਤਰ ਰਾਮ ਚੰਦਰ ਰਾਜਾ ਹੋਇਆ, ਇਹ ਤ੍ਰੇਤੇ ਦਾ ਅਵਤਾਰ ਸੀ। ਰਾਮ ਨਾਮ ਦੇਵਾ ਮਹਿਸੂਰ, ਉਹ ਰਾਮ ਨਾਮ ਵਾਲਾ ਜੋ ਰਾਮ ਚੰਦਰ ਵਿਸ਼ਨੂੰ ਜੀ ਦਾ ਅਵਤਾਰ ਹੋਇਆ, ਉਹ ਸਾਰੇ ਦੇਵਤਿਆਂ ਦੇ ਵਿੱਚੋਂ ਸੂਰ ਦਾ ਅਰਥ ਹੈ ਸੂਰਜ ਵਾਂਗੂ ਪ੍ਰਸਿੱਧ ਹੋਇਆ, ਕਿਉਂਕਿ ਰਾਮ ਚੰਦਰ ਜੀ ਮਰਜਾਦਾ ਪੁਰਸ਼ੋਤਮ ਅਵਤਾਰ ਮੰਨੇ ਗਏ ਤੇ ਰਾਮ ਚੰਦਰ ਜੀ ਤੇ ਆਪਣੀ ਕੀਰਤੀ ਕਰਕੇ ਤੇ ਆਪਣੀ ਕਰਨੀ ਕਰਕੇ ਰਹਿਆ ਭਰਪੂਰ, ਉਹ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋਏ। ਰਿਗ ਕਹੈ, ਰਿਗ ਵੇਦ ਇਹ ਕਹਿੰਦਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਰਾਮ ਅਵਤਾਰ ਧਾਰਨ ਕੀਤਾ, ਤ੍ਰੇਤੇ ਦਾ ਅਵਤਾਰ ਰਾਮ ਚੰਦਰ ਮੰਨੇ। ਰਾਮ ਨਾਮ ਦੇਵਾ ਮਹਿਸੂਰ, ਤੇ ਜਿਹੜਾ ਰਾਮ ਨਾਮ ਦਾ ਇਹ ਅਵਤਾਰ ਹੋਇਆ, ਰਾਮ ਨਾਮੀ ਅਵਤਾਰ ਹੋਇਆ ਹੈ, ਇਹ ਸਾਰੇ ਦੇਵਤਿਆਂ ਵਿੱਚੋਂ ਸੂਰਜ ਵਾਂਗੂ ਬੜਾ ਪ੍ਰਸਿੱਧ ਤੇ ਮਸ਼ਹੂਰ ਹੋਇਆ ਹੈ, ਅਥਵਾ ਸੂਰ ਦਾ ਅਰਥ ਸੂਰਮਾ ਵੀ ਹੋਇਆ, ਕਿਉਂਕਿ ਰਾਮ ਚੰਦਰ ਜੀ ਨੇ ਰਾਵਣ ਦੇ ਨਾਲ ਜੰਗ ਵੀ ਕੀਤਾ, ਉਹ ਇੱਕ ਮਹਾਨ ਸੂਰਮੇ ਵੀ ਸਨ।
ਨਾਏ ਲੈ ਪ੍ਰਾਸ਼ਤ ਜਾਹੇ, ਨਾਨਕ ਤਾ ਮੋਖ ਅੰਤਰ ਪਾਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਕਹਿੰਦੇ ਨੇ ਰਾਮ ਦਾ ਨਾਮ ਲਿਆ ਪ੍ਰਾਸ਼ਤ ਜਾਏ, ਪ੍ਰਾਸ਼ਤ ਦਾ ਅਰਥ ਹੈ ਵੀ ਪਾਪ ਚਲੇ ਜਾਂਦੇ ਨੇ। ਵੀ ਲੋਕਾਂ ਦਾ ਇਹ ਅਕੀਦਾ ਸੀ ਬਈ ਤ੍ਰੇਤੇ ਦੇ ਵਿੱਚ ਜਿਹੜੇ ਲੋਕ ਰਾਮ ਨਾਮ ਜਪਦੇ ਸਨ ਉਹਨਾਂ ਦੇ ਪਾਪ ਲੈ ਜਾਂਦੇ ਸਨ। ਨਾਨਕ ਤਉ ਮੁਖ ਅੰਤਰ ਪਾਏ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਫਿਰ ਉਹ ਲੋਕ ਤ੍ਰੇਤੇ ਦੇ ਵਿੱਚ ਰਾਮ ਨਾਮ ਜਪਦਿਆਂ ਹੋਇਆਂ ਮੁਖ ਅੰਤਰ ਪਾਏ, ਉਹ ਮੁਕਤੀ ਦੇ ਭੇਦ ਨੂੰ ਵੀ ਪ੍ਰਾਪਤ ਕਰ ਲੈਂਦੇ ਅਥਵਾ ਉਹ ਅੰਤਰਗਤ ਹੀ ਮੋਖ ਨੂੰ ਪ੍ਰਾਪਤ ਕਰ ਲੈਂਦੇ ਸਨ।
ਜੁਜ ਮਹ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ।
ਲੋ ਫਿਰ ਅੱਗੇ ਯਜੁਰਵੇਦ ਆ ਗਿਆ ਹੈ ਤੇ ਯਜੁਰਵੇਦ ਇਹ ਕਹਿੰਦਾ ਹੈ ਵੀ ਦੁਆਪਰ ਜੁਜ ਮਹ ਦੁਆਪਰ ਯੁਗ ਦੇ ਅੰਦਰ ਕਾਨ ਕ੍ਰਿਸ਼ਨ ਜਾਦਮ ਭਇਆ, ਅਨਵੇ ਕਰਕੇ ਅਰਥ ਲੱਗੇਗਾ ਵੀ ਇੱਕ ਕਾਨ ਤੇ ਕ੍ਰਿਸ਼ਨ ਨਾਮ ਦਾ ਜਾਦਵ ਹੋਇਆ ਕਿਉਂਕਿ ਤ੍ਰੇਤੇ ਦੇ ਅਵਤਾਰ ਰਾਮ ਚੰਦਰ ਸਨ, ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਨੂੰ ਮੰਨਿਆ ਗਿਆ ਤੇ ਕ੍ਰਿਸ਼ਨ ਜੀ ਨੇ ਕੀ ਕੀਤਾ ਜੁਜ ਮੈਂ ਜੋਰ ਸ਼ਲੀ ਚੰਦਰਾਵਲ। ਲਓ ਯਜੁਰਵੇਦ ਇਹ ਕਹਿੰਦਾ ਹੈ ਦੁਆਪਰ ਯੁਗ ਦੇ ਵਿੱਚ ਇੱਕ ਕਾਨ ਤੇ ਕ੍ਰਿਸ਼ਨ ਨਾਮੀ ਜਾਦਵ ਹੋਇਆ ਹੈ, ਜਾਦਵ ਰਾਜਾ ਹੋਇਆ, ਉਸਨੇ ਆਪਣੀ ਆਕਰਸ਼ਣ ਸ਼ਕਤੀ ਦੇ ਜ਼ੋਰ ਦੇ ਨਾਲ ਇੱਕ ਚੰਦਰਾਵਲ ਨਾਮ ਕਰਕੇ ਗੋਪੀ ਨੂੰ ਛੱਡ ਲਿਆ ਸੀ। ਜਿਹੜੀ ਚੰਦਰਾਵਲ ਗੋਪੀ ਸੀ ਇਹਨੂੰ ਆਪਣੇ ਰੂਪ ਦਾ ਬੜਾ ਮਾਣ ਸੀ ਔਰ ਇਸਨੇ ਦੂਸਰੀਆਂ ਗੋਪੀਆਂ ਤੇ ਇੱਕ ਵਾਰੀ ਉਟਾਂਕਣਾ ਕੀਤੀ, ਕਹਿੰਦੀਆਂ ਕਹਿਣ ਲੱਗੀ ਦੇਖੋ ਉਹ ਕਿਵੇਂ ਉਹ ਕਾਲੇ ਕ੍ਰਿਸ਼ਨ ਦੇ ਮਗਰ ਤੁਰੀਆਂ ਫਿਰਦੀਆਂ ਨੇ। ਤੇ ਜਦੋਂ ਇਸ ਗੱਲ ਦਾ ਕ੍ਰਿਸ਼ਨ ਨੂੰ ਪਤਾ ਲੱਗਿਆ ਉਸਨੇ ਆਪਣੀ ਆਕਰਸ਼ਣ ਸ਼ਕਤੀ ਦੁਆਰਾ ਚੰਦਰਾਵਲ ਗੋਪੀ ਨੂੰ ਜਾ ਕੇ ਐਸਾ ਛੜਿਆ ਉਹ ਵੀ ਉਹਦੇ ਉੱਤੇ ਮੋਹਿਤ ਹੋ ਗਈ ਸੀ। ਲਓ ਆਹੀ ਕੁਛ ਉਸ ਕ੍ਰਿਸ਼ਨ ਨੇ ਕੀਤਾ ਹੈ ਨਾ ਵੀ ਦੁਆਪਰ ਯੁਗ ਦੇ ਵਿੱਚ ਕਾਨ ਤੇ ਕ੍ਰਿਸ਼ਨ ਇੱਕ ਜਾਦਵ ਹੋਇਆ ਹੈ ਔਰ ਉਸਨੇ ਆਪਣੀ ਆਕਰਸ਼ਣ ਸ਼ਕਤੀ ਦੇ ਜ਼ੋਰ ਦੇ ਨਾਲ ਉਹ ਚੰਦਰਾਵਲ ਗੋਪੀ ਨੂੰ ਛੱਡ ਲਿਆ।
ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿਰੰਗ ਕੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਕ੍ਰਿਸ਼ਨ ਨੇ ਹੋਰ ਕੀ ਕੀਤਾ, ਇੱਕ ਇਹਦੀ ਹੋਰ ਗੋਪੀ ਸੀ ਸਤਭਾਮਾ ਤੇ ਉਹਨੇ ਇੱਕ ਵਾਰੀ ਆਖਿਆ ਮੈਨੂੰ ਕਾਲੋ ਬਿਰਛ ਦੇ ਫੁੱਲ ਚਾਹੀਦੇ ਨੇ ਕਿਉਂਕਿ ਕਾਲੋ ਬਿਰਛ ਦੇ ਫੁੱਲ ਕਦੀ ਮੁਰਝਾਉਂਦੇ ਨਹੀਂ ਸਨ ਤੇ ਹਮੇਸ਼ਾ ਹੀ ਸੁਗੰਧਿਤ ਰਹਿ ਕੇ ਸੁਗੰਧੀ ਬਖੇਰਦੇ ਸਨ। ਤੇ ਫਿਰ ਇਹ ਕ੍ਰਿਸ਼ਨ ਹੈ ਸ਼ਕਤੀ ਵਾਲਾ ਸੀ ਨਾ ਇਹ ਸਵਰਗ ਦੇ ਵਿੱਚ ਗਿਆ, ਇੰਦਰ ਦੇ ਬਾਗ ਦੇ ਵਿੱਚੋਂ ਜਿਹੜਾ ਕਾਲੋ ਬਿਰਛ ਪੁੱਟ ਕੇ ਲੈ ਕੇ ਆਇਆ ਇਹ ਵੀ ਕ੍ਰਿਸ਼ਨ ਜੀ ਦਾ ਕਾਰਨਾਮਾ ਸੀ। ਪਾਰ ਜਾਤ ਗੋਪੀ ਲੈ ਆਇਆ, ਉਹ ਸਤਭਾਮਾ ਗੋਪੀ ਵਾਸਤੇ ਕਾਲੋ ਬਿਰਛ ਲੈ ਕੇ ਆਇਆ ਸਵਰਗ ਤੋਂ। ਬਿੰਦਰਾ ਬਨ ਮੈਂ ਰੰਗ ਕੀਆ ਤੇ ਫਿਰ ਬਿੰਦਰਾ ਬਨ ਦੇ ਵਿੱਚ ਉਸਨੇ ਬਹੁਤ ਰਾਸ ਲੀਲਾ ਦਾ ਅੱਗੇ ਰੰਗ ਪੈਦਾ ਕੀਤਾ, ਉੱਥੇ ਰਾਸਾਂ ਪਾਈਆਂ।
ਕਲ ਮਹਿ ਬੇਦ ਅਥਰ ਬਣ ਹੂਆ ਨਾਉ ਖੁਦਾਈ ਅਲਹੋ ਭਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਲ ਮਹਿ ਬੇਦ ਅਥਰ ਬਣ ਹੂਆ ਵੀ ਕਲਯੁਗ ਦੇ ਵਿੱਚ ਅਥਰ ਬਣ ਬੇਦ ਪ੍ਰਸਿੱਧ ਹੋਇਆ, ਨਾਉ ਖੁਦਾਈ ਅਲਹੋ ਭਇਆ ਬਈ ਦੇਖ ਲੋ ਇਸ ਕਲਯੁਗ ਦੇ ਵਿੱਚ ਤਾਂ ਬਈ ਖੁਦਾ ਦਾ ਨਾਂ ਰੱਬ ਦਾ ਨਾਮ ਅੱਲਾ ਹੀ ਪੈ ਗਿਆ ਕਿਉਂਕਿ ਕਲਯੁਗ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਔਰ ਉਹਨਾਂ ਨੇ ਰਾਮ ਭਗਵਾਨ ਦੀ ਥਾਂ ਤੇ ਰੱਬ ਦਾ ਨਾਮ ਅੱਲਾ ਕਰਕੇ ਮਸ਼ਹੂਰ ਕਰ ਦਿੱਤਾ।
ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖ ਲੋ ਕਲਯੁਗ ਦੇ ਵਿੱਚ ਨੀਲ ਬਸਤਰ ਲੈ ਕੱਪੜੇ ਪਹਿਰੇ, ਨੀਲੇ ਨੀਲੇ ਬਸਤਰ ਨੂੰ ਲੈ ਕੇ ਉਹਦੇ ਕੱਪੜੇ ਬਣਾ ਕੇ ਇਹਨਾਂ ਲੋਕਾਂ ਨੇ ਪਹਿਨੇ। ਤੁਰਕ ਪਠਾਣੀ ਅਮਲ ਕੀਆ, ਤੁਰਕਾਂ ਤੇ ਪਠਾਣਾਂ ਦਾ ਰਾਜ ਹੋਇਆ। ਤੁਰਕ ਜਿਹੜੇ ਮੁਸਲਮਾਨ ਪਠਾਣ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਲੋਧੀ ਪਠਾਣਾਂ ਦਾ ਰਾਜ ਸੀ ਤੇ ਉਸ ਵੇਲੇ ਨੀਲੇ ਕੱਪੜੇ ਪ੍ਰਧਾਨ ਮੰਨੇ ਜਾਂਦੇ ਸਨ। ਲੋਕ ਨੀਲੇ ਕੱਪੜਿਆਂ ਨੂੰ ਬੜਾ ਪਸੰਦ ਕਰਦੇ ਸਨ, ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਕਲਯੁਗ ਦੇ ਵਿੱਚ ਅਥਰਬਣ ਵੇਦ ਪ੍ਰਗਟ ਹੋਇਆ ਉਹਦੇ ਵਿੱਚ ਵੀ ਨੀਲੇ ਕੱਪੜੇ ਲੋਕੀ ਪਾ ਕੇ ਵਧੇਰੇ ਆਪਣੇ ਆਪ ਨੂੰ ਚੰਗਾ ਸਮਝਦੇ ਸਨ ਤੇ ਮੁਸਲਮਾਨ ਪਠਾਣਾ ਦਾ ਰਾਜ ਹੋ ਗਿਆ।
ਚਾਰੇ ਵੇਦ ਹੋਏ ਸਚਿਆਰ, ਪੜ੍ਹੈ ਗੁਣ ਹੈ ਤਿੰਨ ਚਾਰ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਚਾਰ ਵੇਦ ਸਨ, ਸ਼ਾਮ ਵੇਦ, ਰਿਗ, ਜੁਜਰ, ਅਥਰਵਣ, ਵੀ ਚਾਰੇ ਵੇਦ ਆਪੋ ਆਪਣੀ ਥਾਂ ਤੇ ਸਚਿਆਰ ਹੋ ਗਏ, ਸੱਚੇ ਹੋ ਗਏ। ਪੜ੍ਹੈ ਗੁਣ ਹੈ ਤਿੰਨ ਚਾਰ ਵਿਚਾਰ, ਜਿਹੜੇ ਵੀ ਚਾਰੇ ਯੁਗਾਂ ਦੇ ਲੋਕ ਸਨ ਉਹ ਇਹਨਾਂ ਵੇਦਾਂ ਨੂੰ ਪੜ੍ਹਦੇ ਸਨ ਤੇ ਗੁਣਾਂ ਦਾ ਅਰਥ ਗੁੜਦੇ ਸਨ ਤੇ ਨਾਲ ਬੜੀ ਸੁੰਦਰ ਵਿਚਾਰ ਨੂੰ ਧਾਰਨ ਕਰਦੇ।
ਆਓ ਭਗਤ ਕਰ ਨੀਚ ਸਦਾਏ, ਤੋ ਨਾਨਕ ਮੋਖ ਅੰਤਰ ਪਾਏ।
ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਸ ਕਲਯੁਗ ਦੇ ਵਿੱਚ ਤਾਂ ਪਾਓ ਭਗਤ ਕਰ, ਜਿਹੜਾ ਪਾਓ ਭਗਤੀ ਕਰਦਾ ਹੈ, ਪ੍ਰੇਮਾ ਭਗਤੀ ਕਰਦਾ ਹੈ, ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸਦਵਾਉਂਦਾ ਹੈ, ਤਾਂ ਨਾਨਕ ਮੁਖ ਅੰਤਰ ਪਾਏ, ਤਾਂ ਹੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੁਕਤੀ ਦੇ ਭੇਦ ਨੂੰ ਪ੍ਰਾਪਤ ਕਰ ਸਕਦਾ ਹੈ, ਅਥਵਾ ਤਾਂ ਨਾਨਕ ਮੁਖ ਅੰਤਰ ਪਾਏ, ਤਾਂ ਹੀ ਉਹ ਅੰਤਰਗਤ ਮੋਖ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ।
ਪੌੜੀ ਸਤਿਗੁਰ ਵਿਟਹੋ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ।
ਪੌੜੀ ਵਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਨੇ ਵੀ ਮੈਂ ਆਪਣੇ ਸਤਿਗੁਰੂ ਤੋਂ ਭਾਵ ਅਕਾਲ ਪੁਰਖ ਤੋਂ ਬਲਿਹਾਰ ਜਾਣਾ ਹਾਂ, ਜਿਸ ਨੂੰ ਮਿਲ ਕੇ ਮੈਂ ਆਪਣੇ ਖਸਮ ਮਾਲਕ ਨੂੰ ਯਾਦ ਕੀਤਾ ਹੈ।
ਜਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਕਰਦੇ ਨੇ, ਜੇ ਸਤਿਗੁਰੂ ਨੇ ਸਾਨੂੰ ਉਪਦੇਸ਼ ਦੇ ਕੇ ਸਾਡੇ ਮਨ ਬੁੱਧੀ ਨੇਤਰਾਂ ਦੇ ਅੰਦਰ ਗਿਆਨ ਦਾ ਸੁਰਮਾ ਪਾ ਦਿੱਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਇਨੀ ਨੇਤਰੀ ਜਗਤ ਨਿਹਾਲਿਆ ਸੀ। ਇਹਨਾਂ ਨੇਤਰਾਂ ਦੇ ਨਾਲ ਇਹ ਸਾਰੇ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਵੇਖ ਲਿਆ।
ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਿਹੜੇ ਉਹ ਖਸਮ ਮਾਲਕ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਲੱਗੇ ਨੇ, ਦੇਵੀ ਦੇਵਤਿਆਂ ਨੂੰ, ਮੜੀਆਂ ਮਸਾਣੀਆਂ ਨੂੰ ਮੰਨਣ ਪੂਜਣ ਲੱਗੇ ਹਨ, ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਕਹਿੰਦੇ ਨੇ ਉਹ ਜਿਹੜੇ ਐਸੇ ਵਪਾਰੀ ਨੇ ਉਹ ਤੇ ਭਾਈ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਨੇ, ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਪਾਰੀ ਨੇ ਬਈ ਉਹੀ ਇਥੋਂ ਤਰੇ ਨੇ, ਤੇ ਜਿਹੜੇ ਹੋਰ ਦੂਸਰੇ ਦੇਵੀ ਦੇਵਤਿਆਂ ਦੇ ਵਪਾਰੀ ਬਣ ਗਏ ਉਹ ਤੇ ਭਾਈ ਉਹ ਵਣਜਾਰੇ ਡੁੱਬੇ ਹਨ।
ਸਤਿਗੁਰੂ ਹੈ ਬੋਹੇ ਥਾ, ਵਿਰਲਾ ਕਿਨੈ ਵਿਚਾਰਿਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਅਸਲੀ ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜਹਾਜ ਹੈ, ਵਿਰਲਾ ਕਿਨੈ ਵਿਚਾਰਿਆ, ਪਰ ਕਿਸੇ ਵਿਰਲੇ ਨੇ ਇਸ ਗੱਲ ਨੂੰ ਵਿਚਾਰਿਆ ਹੈ।
ਕਰ ਕਿਰਪਾ ਪਾਰ ਉਤਾਰਿਆ।
ਲੋ ਜਿਸਨੇ ਇਸ ਗੱਲ ਨੂੰ ਵਿਚਾਰ ਲਿਆ ਹੈ ਬਈ ਸਤਿਗੁਰੂ ਹੀ ਬੋਹਿਥਾ ਜਹਾਜ ਹੈ, ਗੁਰੂ ਦੀ ਓਟ ਲੈ ਕੇ ਹੀ ਪਵਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ, ਕਰ ਕਿਰਪਾ ਪਾਰ ਉਤਾਰਿਆ, ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਸ ਨੂੰ ਪਵਸਾਗਰ ਤੋਂ ਪਾਰ ਕਰ ਦਿੱਤਾ। ਜਿਹਨੇ ਸਤਿਗੁਰੂ ਤੇ ਭਰੋਸਾ ਕਰ ਲਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਯੁਗ ਦੇ ਬੋਹਿਤ ਨੇ, ਜਿਹੜਾ ਸਤਿਗੁਰੂ ਮਹਾਰਾਜ ਤੇ ਭਰੋਸਾ ਕਰ ਲਵੇ ਤੇ ਗੁਰੂ ਮਹਾਰਾਜ ਦੀ ਸਿੱਖੀ ਨੂੰ ਧਾਰਨ ਕਰ ਲਵੇ, ਗੁਰੂ ਦੀ ਬਾਣੀ ਨੂੰ ਆਪਣੇ ਅੰਦਰ ਵਸਾ ਲਵੇ, ਕਰ ਕਿਰਪਾ ਪਾਰ ਉਤਾਰਿਆ, ਤੇ ਗੁਰੂ ਮਹਾਰਾਜ ਕਿਰਪਾ ਕਰਕੇ ਉਸ ਨੂੰ ਪਵਸਾਗਰ ਤੋਂ ਪਾਰ ਉਤਾਰ ਦਿੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਇਸ ਨੂੰ ਸੁਣਿਆ, ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਤਿਗੁਰੂ ਹੈ ਬੋਹੇ ਥਾ, ਵਿਰਲਾ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।